ਵਾਰ ਚੌਥਵੀਂ ਪੌੜੀ 11ਵੀਂ ਵਿੱਚ ਬੇਮੁਖ ਬੰਦੇ ਦੀ ਹਾਲਤ ਵਰਣਨ ਕਰ ਰਹੇ ਨੇ ਕਿ ਕਿਵੇਂ ਗੁਰੂ ਤੋਂ ਬੇਮੁਖ ਬੰਦਾ ਝੂਠ ਹੀ ਝੂਠ ਅਤੇ ਕੂੜ ਹੀ ਕੂੜ ਦੇ ਪਸਾਰੇ ਵਿੱਚ ਜਕੜਿਆ ਹੋਇਆ ਹੈ। ਪਾਵਨ ਬਚਨ ਹਨ, ਗਾਈ ਘਰ ਗੋਸਾਈਆਂ ਮਾਧਾਨ ਕਢਾਏ, ਘੋੜੇ ਸੁਣ ਸੌਦਾਗਰਾਂ ਚਾਬਕ ਮੁੱਲ ਆਏ, ਦੇਖ ਪਰਾਏ ਭਾਜਵਾੜ ਘਰ ਗਾਹੋ ਕਤਾਏ, ਸੋਇਨਾ ਹੱਟ ਸਰਾਫ ਦੇ ਸੁਨਿਆਰ ਸਦਾਏ, ਅੰਦਰ ਢੋਈ ਨਾ ਲਹਿ ਬਾਹਰ ਬਾਫਾਏ, ਬੇਮੁਖ ਬੱਦਲ ਸ਼ਾਮ ਹੈ ਕੂੜੋ ਆਲਾਏ, ਬੇਮੁਖ ਬੱਦਲ ਸ਼ਾਮ ਹੈ ਕੂੜੋ ਆਲਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੱਖ ਵੱਖ ਪ੍ਰਮਾਣ ਉਦਾਹਰਣਾਂ ਦੇ ਕੇ ਬੇਮੁਖ ਬੰਦੇ ਦੀ ਹਾਲਤ ਦੱਸੀ ਹੈ। ਕਹਿਣ ਲੱਗੇ, ਗਾਈ ਘਰ ਗੋਸਾਈਆਂ ਮਾਧਾਨ ਕਢਾਏ। ਗਊਆਂ ਤਾਂ ਗੁਜਰਾਂ ਦੇ ਘਰ ਨੇ, ਭਾਵ ਗਊਆਂ ਦੁੱਧ ਦੇਣ ਵਾਲੀਆਂ, ਗੁਜਰਾਂ ਦੇ ਘਰਾਂ ਭਾਵ ਮਾਲਕਾਂ ਦੇ ਘਰ ਵਜੀਆਂ ਜਿਨ੍ਹਾਂ ਨੇ ਗਊਆਂ ਰੱਖੀਆਂ, ਅਤੇ ਜਿਹੜਾ ਸ਼ੇਖ ਚਿੱਲੀ ਹੈ ਨਾ ਉਹ ਆਪਣੇ ਘਰ ਹੀ ਮਧਾਣੀਆਂ ਕਢਾ ਕੇ ਬੈਠਾ ਹੈ ਕਿ ਗਊਆਂ ਦਾ ਦੁੱਧ ਚੋਵਾਂਗੇ, ਜਮਾਵਾਂਗੇ ਅਤੇ ਮੱਖਣ ਕੱਢਾਂਗੇ। ਭਾਵ ਗਾਈਆਂ ਕਿਸੇ ਦੇ ਘਰ ਅਤੇ ਮਧਾਣੀਆਂ ਕੋਈ ਆਪਣੇ ਘਰ ਲੈ ਕੇ ਬੈਠਾ, ਇਹ ਆਪਾਂ ਸਾਰੀਆਂ ਖਰੀਦ ਲੈਣੀਆਂ ਇਹਨਾਂ ਕੋਲੋਂ ਕਿ ਆਪਾਂ ਦੁੱਧ ਚੋਵਾਂਗੇ, ਦੁੱਧ ਜਮਾਵਾਂਗੇ ਅਤੇ ਮੱਖਣ ਕੱਢਾਂਗੇ, ਮਧਾਣੀਆਂ ਪਹਿਲਾਂ ਹੀ ਖਰੀਦ ਲਈਆਂ। ਭਾਵ ਬੇਮੁੱਖ ਬੰਦੇ ਦੀ ਹਾਲਤ ਇਹ ਆ, ਪੱਲੇ ਕੁਛ ਵੀ ਨਹੀਂ ਅਤੇ ਗੱਲਾਂ ਬਹੁਤ ਜ਼ਿਆਦਾ। ਘੋੜੇ ਸੁਣ ਸੌਦਾਗਰਾਂ ਚਾਬਕ ਮੁੱਲ ਆਏ, ਘੋੜੇ ਸੌਦਾਗਰਾਂ ਦੇ ਘਰ ਆ, ਜਿਹੜੇ ਘੋੜਿਆਂ ਦੇ ਵਪਾਰੀ ਨੇ, ਘੋੜੇ ਉਹਨਾਂ ਦੇ ਘਰਾਂ 'ਚ ਵੱਜੇ, ਉਹਨਾਂ ਨੇ ਮੁੱਲ ਲਿਆਂਦੇ। ਅਤੇ ਸਾਧ ਸੰਗਤ, ਜਿਹੜਾ ਸ਼ੇਖ ਚਿੱਲੀ ਦੀ ਹਾਲਤ ਆ, ਜਿਹੜੀ ਉਹਦੀ ਬਿਰਤੀ ਆ, ਆਪ ਕੋਈ ਮੁੱਲ ਖਰੀਦੇ ਨਹੀਂ ਘੋੜੇ, ਅਤੇ ਘੋੜਿਆਂ ਵਾਸਤੇ ਚਾਬਕ ਆ ਜਿਹੜੀ ਉਹ ਪਹਿਲਾਂ ਹੀ ਖਰੀਦ ਕੇ ਰੱਖੀ ਉਹਨੇ, ਅਤੇ ਆਹ ਜਿਹੜੀ ਚਾਬਕ ਆ ਇਹਦੇ ਨਾਲ ਘੋੜੇ ਹਿੱਕਣੇ ਆ, ਆਪਾਂ ਮੁੱਲ ਲੈ ਲੈਣੇ ਘੋੜੇ, ਅਤੇ ਉਹਦੇ ਤੋਂ ਬਾਅਦ ਆਪਾਂ ਇਹ ਜਿਹੜੀਆਂ ਚਾਬਕਾਂ ਇਹ ਘੋੜਿਆਂ ਨੂੰ ਮਾਰਿਆ ਕਰਨੀਆਂ। ਮਾਰਨ ਦਾ ਉਪਾਅ ਪਹਿਲਾਂ ਹੀ ਕਰਕੇ ਰੱਖਿਆ, ਘੋੜੇ ਅਜੇ ਖਰੀਦੇ ਕੋਈ ਨਹੀਂ। ਭਾਵ ਬਿਰਤੀ ਸੁਰਤੀ ਹੈ ਜਿਹੜੀ, ਉਹਦੇ ਵਿੱਚ ਹੀ ਸਾਰਾ ਕੁਝ ਖਰੀਦੀ ਫਿਰਦਾ। ਇਸੇ ਤਰ੍ਹਾਂ ਜਿਹੜਾ ਬੇਮੁੱਖ ਬੰਦਾ ਉਹ ਗੱਲਾਂ ਦੇ ਨਾਲ ਧਰਮੀ ਬਣਿਆ ਫਿਰਦਾ, ਆਪਣੀ ਸੁਰਤ ਬਿਰਤੀ ਦੇ ਵਿੱਚ ਬੜਾ ਪਰਉਪਕਾਰੀ ਬਣਿਆ ਫਿਰਦਾ, ਪਰੰਤੂ ਪੱਲੇ ਪਰਉਪਕਾਰ ਅਤੇ ਦਇਆ ਧਰਮ ਕੁਛ ਵੀ ਨਹੀਂ। ਹੋਰ ਪ੍ਰਮਾਣ ਦਿੰਦੇ ਨੇ ਭਾਈ ਗੁਰਦਾਸ ਜੀ, ਦੇਖ ਪਰਾਏ ਭਾਜਵਾੜ ਘਰ ਗਾਹ ਕਤਾਏ। ਹੁਣ ਕਿਸੇ ਜ਼ਿਮੀਂਦਾਰ ਦੇ ਖੇਤ ਜਦੋਂ ਵੇਖੇ, ਅਤੇ ਸਾਧ ਸੰਗਤ ਉਹਨਾਂ ਖੇਤਾਂ ਦੇ ਵਿੱਚ ਵੱਢੀ ਹੋਈ ਕਣਕ ਦੇ, ਕੱਟੀ ਹੋਈ ਪੱਕੀ ਕਣਕ ਦੇ ਖਲਵਾੜੇ ਲੱਗੇ। ਹੁਣ ਉਹ ਜਿਹੜੀ ਕਣਕ ਹੈ ਉਹ ਤੇ ਗਾਉਣੀ ਹੈ ਜ਼ਿਮੀਂਦਾਰ ਨੇ, ਜਿਸ ਦੀ ਉਹ ਕਣਕ ਹੈ, ਅਤੇ ਜਿਹੜਾ ਸ਼ੇਖ ਚਿੱਲੀ ਹੈ ਨਾ ਉਹ ਪਰਾਏ ਖਲਵਾੜੇ ਵੇਖ ਕੇ ਹੀ ਆਪਣੇ ਘਰ ਗਾਹ ਘਤਾ ਛੱਡੇ। ਭਾਵ ਕਿ ਆਪਾਂ ਇਹ ਜਿਹੜੀ ਕਣਕ ਆ ਇਹ ਗਾਉਣੀ ਹੈ। ਪਿਛਲੇ ਸਮੇਂ 'ਚ ਫਲਿਆਂ ਦੇ ਨਾਲ ਕਣਕ ਕੱਢਦੇ ਸੀ ਲੋਕ, ਅੱਜ ਕੱਲ੍ਹ ਮਸ਼ੀਨਾਂ ਆ ਗਈਆਂ, ਤੂੜੀ ਵੱਖਰੀ ਹੋ ਜਾਂਦੀ, ਦਾਣੇ ਵੱਖਰੇ ਹੋ ਜਾਂਦੇ ਆ। ਅਤੇ ਆਪਣੇ ਘਰ ਦੇ ਵਿੱਚ ਦੂਸਰਾ ਬੰਦਾ ਜਿਹੜਾ ਸ਼ੇਖ ਚਿੱਲੀ ਆ ਉਹ ਹੁਣ ਫਲਿਆਂ ਦੀ ਤਿਆਰੀ ਕਰ ਛੱਡੇ ਵੀ ਅਸੀਂ ਉਹ ਕਣਕ ਖਰੀਦ ਲੈਣੀ ਅਤੇ ਆਪਾਂ ਗਾਉਣੀ ਆ ਕਣਕ, ਕਣਕ ਕਿਸੇ ਦੀ ਅਤੇ ਆਪਣੇ ਘਰ ਤਿਆਰੀਆਂ, ਐਵੇਂ ਕਰੀ ਫਿਰਦਾ। ਸੋਇਨਾ ਹੱਟ ਸਰਾਫ ਦੇ ਸੁਨਿਆਰ ਸਦਾਏ। ਸੋਨਾ ਸਰਾਫ ਦੀ ਹੱਟੀ 'ਤੇ ਆ, ਜਦੋਂ ਉਹਦੀ ਦੁਕਾਨ 'ਤੇ ਵਿਕਦਾ ਵੇਖਿਆ ਵੀ ਬੜਾ ਸੋਨਾ ਵਿਕਦਾ, ਇਸਦਾ ਬੜਾ ਵੱਡਾ ਵਪਾਰੀ ਆ ਵੀ ਇਹ ਜਿਹੜਾ ਸਰਾਫ ਆ। ਕਹਿਣ ਲੱਗੇ, ਸੋਨਾ ਸਰਾਫ ਦੀ ਦੁਕਾਨ 'ਤੇ ਵਿਕ ਰਿਹਾ ਅਤੇ ਉਹਨੂੰ ਦੇਖ ਕੇ ਆਪਣੇ ਘਰ ਸੁਨਿਆਰੇ ਸਦਵਾ ਲਵੇ, ਆਓ ਜੀ ਤੁਹਾਨੂੰ ਸੋਨੇ ਦੀ ਪਰਖ ਕਰਾਉਣੀ, ਆਹ ਵੇਖੋ ਸਾਡੇ ਘਰ ਸੋਨਾ ਅਸਲੀ ਆ ਕਿ ਨਕਲੀ ਹੈ। ਪਰ ਜਦੋਂ ਘਰ ਸੁਨਿਆਰਾ ਆਵੇ ਸੋਨਾ ਹੈ ਹੀ ਕੋਈ ਨਹੀਂ। ਬਾਹਰੋਂ ਧਰਮ ਦੀਆਂ ਗੱਲਾਂ ਕਰਨ ਵਾਲਾ ਬੰਦਾ ਪਰ ਮਨ ਹਿਰਦੇ ਦੇ ਵਿੱਚ ਧਰਮ ਵਸਿਆ ਕੋਈ ਨਹੀਂ, ਇਹ ਉਸ ਬੰਦੇ ਦੀਆਂ ਦਲੀਲਾਂ ਨੇ, ਇਹ ਉਸ ਬੰਦੇ ਦੀਆਂ ਉਦਾਹਰਣਾਂ ਭਾਈ ਗੁਰਦਾਸ ਜੀ ਦੇ ਰਹੇ। ਕਹਿਣ ਲੱਗੇ, ਅੰਦਰ ਢੋਈ ਨਾ ਲਹਿ ਬਾਹਰ ਬਾਫਾਏ, ਘਰ ਦੇ ਅੰਦਰ ਚੱਪਾ ਜਿੰਨੀ ਥਾਂ ਵੀ ਨਹੀਂ ਤੇ ਬਾਹਰ ਗੱਪਾਂ ਮਾਰਦਾ ਫਿਰਦਾ ਭਾਈ। ਸਾਡੇ ਘਰ ਭਾਵੇਂ 20 ਪ੍ਰਾਹੁਣੇ ਆ ਜਾਣ, ਬੜੀ ਥਾਂ ਆ ਸਾਡੇ ਘਰ, ਖਾਣ ਪੀਣ ਨੂੰ ਬੜਾ ਕੁਛ ਆ ਸਾਡੇ ਘਰ, ਤੇ ਘਰ ਦੇ ਵਿੱਚ ਆਪਣਾ ਟੱਬਰ ਮਸਾਂ ਸੌਂਦਾ, ਇੰਨਾ ਕੁ ਘਰ ਆ। ਕਹਿੰਦੇ ਬਾਹਰ ਗੱਪਾਂ ਮਾਰਦਾ, ਜਿੰਨੇ ਮਰਜ਼ੀ ਪ੍ਰਾਹੁਣੇ ਆ ਜਾਣ ਸਾਡੇ ਘਰ, ਬੜੀ ਜਗ੍ਹਾ ਪਈ ਸਾਡੇ ਕੋਲ, ਕੇਵਲ ਗੱਪਾਂ। ਬੇਮੁੱਖ ਬੱਦਲ ਸ਼ਾਮ ਹੈ ਕੂੜੋ ਆਲਾਏ। ਕਹਿਣ ਲੱਗੇ, ਜਿਹੜਾ ਬੇਮੁੱਖ ਬੰਦਾ ਨਾ, ਉਹਦਾ ਜੀਵਨ ਬੱਦਲ ਦੀ ਛਾਂ ਵਰਗਾ, ਜਿਵੇਂ ਸੂਰਜ ਦੇ ਅੱਗੇ ਥੋੜ੍ਹੇ ਜਿਹੇ ਬੱਦਲ ਆ ਜਾਣ ਨਾ ਕਿਸੇ ਵੇਲੇ, ਤੇ ਸੂਰਜ ਥੋੜ੍ਹਾ ਜਿਹਾ ਕਜਿਆ ਜਾਂਦਾ, ਪਰ ਉਹ ਜਿਹੜੀ ਛਾਂ ਆ, ਸੂਰਜ ਦੇ ਅੱਗੇ ਬੱਦਲ ਆ ਜਾਣ ਤੇ ਧਰਤੀ ਦੇ ਉੱਤੇ ਛਾਂ ਹੋ ਜਾਵੇ, ਉਹ ਜਿਹੜੀ ਛਾਂ, ਉਹ ਬਹੁਤੇ ਚਿਰ ਵਾਸਤੇ ਨਹੀਂ, ਓਨੇ ਕੁ ਚਿਰ ਵਾਸਤੇ ਆ ਜਿੰਨੇ ਕੁ ਦੇਰ ਵਾਸਤੇ ਸੂਰਜ ਦੇ ਅੱਗੇ ਬੱਦਲ ਆ ਗਏ। ਬੱਦਲ ਪਾਸੇ ਹਟਿਆ ਫਿਰ ਧੁੱਪ ਹੋ ਜਾਣੀ। ਬੇਮੁੱਖ ਬੱਦਲ ਸ਼ਾਮ ਹੈ, ਬੇਮੁੱਖ ਦਾ ਜੀਵਨ ਬੱਦਲਾਂ ਦੀ ਸ਼ਾਮ ਵਰਗਾ। ਕੂੜੋ ਆਲਾਏ, ਮੂੰਹ ਤੋਂ ਕੂੜ ਹੀ ਕੂੜ, ਝੂਠ ਹੀ ਝੂਠ ਬੋਲਦਾ, ਪਲ ਦੇ ਵਿੱਚ ਇੱਧਰ ਤੇ ਪਲ ਦੇ ਵਿੱਚ ਉੱਧਰ, ਭਾਵ ਬੇਮੁੱਖ ਬੰਦੇ ਦਾ ਸਾਰਾ ਜੀਵਨ ਤੇ ਉਹਦੀਆਂ ਸਾਰੇ ਦੀਆਂ ਸਾਰੀਆਂ ਬਾਤਾਂ ਪਾਣੀ ਦੇ ਉੱਤੇ ਮਾਰੀ ਹੋਈ ਲਕੀਰ ਵਾਂਗੂ ਥੋੜ੍ਹੇ ਜਿਹੇ ਚਿਰ ਵਾਸਤੇ, ਗੱਪਾਂ ਦੇ ਨਾਲ ਤੇ ਝੂਠ ਦੇ ਨਾਲ ਜਿਹੜਾ ਮਨਮੁੱਖ ਬੇਮੁੱਖ ਬੰਦਾ ਆ ਉਹ ਭਰਿਆ ਪਿਆ। ਹੁਣ ਭਾਈ ਗੁਰਦਾਸ ਜੀ ਨੇ ਇਹ ਦਲੀਲ ਦਿੱਤੀ, ਕਹਿਣ ਲੱਗੇ ਘਰ ਵਿੱਚ ਚੱਪਾ ਵੀ ਥਾਂ ਨਹੀਂ ਤੇ ਬਾਹਰ ਲੋਕਾਂ ਨਾਲ ਗੱਲਾਂ ਮਾਰਦਾ ਫਿਰਦਾ ਵੀ ਸਾਡੇ ਘਰ ਜਿੰਨੇ ਮਰਜ਼ੀ ਪ੍ਰਾਹੁਣੇ ਆ ਜਾਣ, ਸਾਡੇ ਘਰ ਬਹੁਤ ਜਗ੍ਹਾ, ਸੋਨਾ ਸਰਾਫ ਦੀ ਦੁਕਾਨ ਤੇ ਆ, ਤੇ ਸੁਨਿਆਰੇ ਆਪਣੇ ਘਰ ਬੁਲਾ ਕੇ ਇਹ ਸੋਚਦਾ ਵੀ ਮੈਂ ਸੋਨੇ ਦੀ ਪਰਖ ਕਰਾਵਾਂ। ਖਲਵਾੜੇ ਖੇਤਾਂ ਦੇ ਵਿੱਚ ਕਿਸੇ ਦੇ ਲੱਗੇ ਤੇ ਘਰ ਦੇ ਵਿੱਚ ਕਣਕ ਗਾਉਣ ਵਾਸਤੇ ਆਪ ਤਿਆਰੀ ਕਰੀ ਫਿਰਦਾ। ਘੋੜੇ ਕਿਸੇ ਦੇ ਘਰ ਵੱਜੇ ਆ ਸੁਦਾਗਰਾਂ ਦੇ, ਤੇ ਚਾਬਕਾਂ ਇਹ ਖਰੀਦਦਾ ਫਿਰਦਾ, ਤੇ ਘੋੜੇ ਖਰੀਦ ਹੀ ਲੈਣੇ ਆਪਾਂ ਉਹਨਾਂ ਕੋਲੋਂ। ਗਾਈਆਂ ਕਿਸੇ ਦੇ ਘਰ ਵੱਜੀਆਂ ਤੇ ਦੁੱਧ ਰਿੜਕਣ ਵਾਲੀਆਂ ਮਧਾਣੀਆਂ ਇਹ ਕਢਾਈ ਫਿਰਦਾ। ਭਾਵ ਜਿਹੜਾ ਬੇਮੁੱਖ ਬੰਦਾ ਆ ਉਹਦੇ ਕੋਲ ਕੇਵਲ ਝੂਠ ਤੇ ਗੱਪਾਂ, ਔਰ ਉਸ ਦੇ ਪਾਸ ਧਰਮ ਦੀਆਂ ਕੇਵਲ ਗੱਲਾਂ ਨੇ, ਸਹੀ ਅਰਥਾਂ ਵਿੱਚ ਧਰਮ ਨਹੀਂ। ਪਰਮੇਸ਼ੁਰ ਦਾ ਨਾਮ ਜਪੀਏ ਰੱਬ ਦੇ ਘਰ ਤੱਕ ਸੁਰਤ ਪਹੁੰਚ ਜਾਂਦੀ, ਕਰੀ ਜਾਵੇ ਗੱਲਾਂ, ਇਹਦੇ ਨਾਲ ਪਰਮੇਸ਼ੁਰ ਦੇ ਘਰ ਸੁਰਤ ਚਲੇ ਜੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰੀਏ, ਬੜਾ ਆਨੰਦ ਬਣਦਾ। ਹੁਣ ਇਹ ਗੱਲਾਂ ਕਰੀ ਜਾਵੇ, ਇਹਦੇ ਨਾਲ ਛੁਟਕਾਰਾ ਹੋ ਜਾਵੇਗਾ, ਆਨੰਦ ਬਣ ਜਾਵੇਗਾ ਜੀਵਨ ਦੇ ਵਿੱਚ। ਅੰਮ੍ਰਿਤ ਵੇਲੇ ਸਿਮਰਨ ਕਰਨ ਦਾ ਆਪਣਾ ਹੀ ਆਨੰਦ ਆ ਬਈ, ਪਰ ਕਰਦਾ ਕੋਈ ਨਹੀਂ ਸਿਮਰਨ, ਕਿ ਬੇਮੁੱਖ ਬੰਦੇ ਦੀਆਂ ਗੱਲਾਂ ਜੇ। ਭਾਈ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਸਿਮਰਨ ਕਰੀਏ, ਬੜਾ ਰਸ ਬਣਦਾ, ਬੜਾ ਆਨੰਦ ਬਣਦਾ। ਪਰ ਪੁੱਛੀਏ ਵੀ ਸਿਮਰਨ ਹੈ ਤੇਰੇ ਕੋਲ? ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਬੈਠਦਾ? ਕਹਿੰਦਾ ਨਹੀਂ, ਸਿਮਰਨ ਕੋਈ ਕਰਦਾ, ਰਸ ਦੀਆਂ ਗੱਲਾਂ ਇਹ ਕਰ ਰਿਹਾ। ਰਸ ਮਾਣਿਆ ਕੋਈ ਨਹੀਂ, ਰਸ ਜਾਣਿਆ ਕੋਈ ਨਹੀਂ, ਪਰਮੇਸ਼ੁਰ ਦੇ ਚਰਨਾਂ ਨਾਲ ਸਾਂਝ ਬਣੀ ਕੋਈ ਨਹੀਂ। ਐਸਾ ਬੰਦਾ ਬੇਮੁੱਖ, ਅੰਦਰੋਂ ਕੁਛ ਹੋਰ ਤੇ ਬਾਹਰੋਂ ਕੁਛ ਹੋਰ, ਕੇਵਲ ਧਰਮ ਦੀਆਂ ਗੱਲਾਂ ਕਰਦਾ, ਸਾਧ ਸੰਗਤ ਉਹਦਾ ਜੀਵਨ। ਭਾਈ ਗੁਰਦਾਸ ਜੀ ਕਹਿੰਦੇ ਬੇਮੁੱਖ ਬੱਦਲ ਸ਼ਾਮ ਹੈ, ਬੇਮੁੱਖ ਦੀ ਬੱਦਲ ਵਾਲੀ ਛਾਇਆ ਹੈ। ਪਲ ਕਿਧਰੇ ਤੇ ਪਲ ਕਿਧਰੇ, ਜੋ ਬੋਲਦਾ ਹੈ ਕੂੜ ਹੀ ਬੋਲਦਾ, ਝੂਠ ਹੀ ਬੋਲਦਾ, ਭਾਵ ਸਹੀ ਅਰਥਾਂ ਵਿੱਚ ਧਰਮ ਦੀਆਂ ਬਾਤਾਂ ਹੀ ਹਨ, ਉਹਦੇ ਕੋਲ ਧਰਮ ਨਹੀਂ ਹੈ। ਦਾਸ ਚ ਕਦੇ ਕਦੇ ਬੇਨਤੀ ਕਰਿਆ ਕਰਦਾ, ਜਪਜੀ ਸਾਹਿਬ ਪੜ੍ਹ ਲੈਣਾ ਹੋਰ ਬਾਤ ਹੈ, ਠੀਕ ਹੈ, ਜਿਹੜੇ ਪੜ੍ਹਦੇ ਵੀ ਨੇ ਉਹਨਾਂ ਨੂੰ ਮੁਬਾਰਕ ਕਿ ਸਤਿਗੁਰ ਦੀ ਰਹਿਮਤ ਹੈ, ਪਰ ਜਪਜੀ ਸਾਹਿਬ ਪੜ੍ਹ ਲੈਣਾ ਕੁਛ ਹੋਰ ਬਾਤ ਹੈ, ਜਪਜੀ ਸਾਹਿਬ ਪੜ੍ਹ ਕੇ ਜਪਜੀ ਸਾਹਿਬ ਦਾ ਰੂਪ ਹੋ ਜਾਣਾ ਹੋਰ ਅਗਾਂਹ ਦੀ ਬਾਤ ਹੈ। ਸੁਖਮਣੀ ਸਾਹਿਬ ਪੜ੍ਹ ਲੈਣਾ, ਕੰਠ ਕਰ ਲੈਣਾ, ਜ਼ਬਾਨੀ ਯਾਦ ਕਰ ਲੈਣਾ ਹੋਰ ਬਾਤ ਹੈ, ਪਰ ਸੁਖਮਣੀ ਸਾਹਿਬ ਪੜ੍ਹ ਕੇ ਸੁਖਮਣੀ ਸਾਹਿਬ ਦਾ ਰੂਪ ਹੋ ਜਾਣਾ ਹੋਰ ਅਗਾਂਹ ਦੀ ਬਾਤ ਹੈ। ਪ੍ਰਸਾਦ ਸੰਗਤ, ਜੇ ਕਿਸੇ ਦੇ ਦਿਲ ਹਿਰਦੇ 'ਚ ਨਹੀਂ ਵਸਿਆ ਅਜੇ, ਗੁਰੂ ਦੀ ਬਾਣੀ ਸਰੂਪ ਅਜੇ ਨਹੀਂ ਬਣ ਸਕਿਆ, ਅਰਦਾਸ ਹੈ, ਬੇਨਤੀ ਹੈ ਸਤਿਗੁਰੂ ਪਾਤਸ਼ਾਹ, ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ ਨੇ, ਉਹ ਨਾਮੀ ਦਾ ਰੂਪ ਹੋ ਜਾਣ, ਪਰਮੇਸ਼ਰ ਦਾ ਸਰੂਪ ਹੋ ਜਾਣ, ਬਾਣੀ ਗਾਉਣ ਪੜ੍ਹਨ ਵਿਚਾਰਨ ਵਾਲੇ ਬਾਣੀ ਦਾ ਰੂਪ ਹੋ ਜਾਣ, ਇਹ ਤੇ ਉਹਦੀ ਬਖਸ਼ਿਸ਼ ਹੈ ਨਾ ਮਾਲਕ ਦੀ। ਪਰ ਜਿਹੜਾ ਬੇਮੁਖ ਹੈ ਉਹ ਤੇ ਕੇਵਲ ਇੰਨੀਆਂ ਹੀ ਗੱਲਾਂ ਕਰਦਾ ਵੀ ਬਾਣੀ ਪੜ੍ਹਨ ਦਾ ਬੜਾ ਆਨੰਦ ਹੈ ਬਈ। ਤੇ ਉਹਨੂੰ ਪੁੱਛੋ ਤੂੰ ਪੜ੍ਹੀ, ਕਹਿੰਦਾ ਨਹੀਂ ਨਹੀਂ ਪੜ੍ਹੀ। ਸ਼ਾਮ ਨੂੰ ਰਹਿ ਰਾਸ ਸਾਹਿਬ ਦਾ ਪਾਠ ਕਰਨਾ ਚਾਹੀਦਾ, ਸਿੱਖ ਦਾ ਘਰ ਹੋਵੇ ਬਈ ਸਿੱਖ ਦੇ ਘਰੋਂ ਸ਼ਾਮ ਨੂੰ ਰਹਿ ਰਾਸ ਸਾਹਿਬ ਦੇ ਪਾਠ ਦੀ ਆਵਾਜ਼ ਆਉਣੀ ਚਾਹੀਦੀ ਬਈ। ਬੜਾ ਆਨੰਦ ਬਣਦਾ ਜਦੋਂ ਪਰਿਵਾਰ ਮਿਲ ਕੇ ਰਹਿ ਰਾਸ ਸਾਹਿਬ ਦਾ ਪਾਠ ਕਰਦਾ। ਪੁੱਛਿਆ ਵੀ ਤੂੰ ਹੀ ਤੁਸੀਂ ਕਰਦੇ ਹੋ, ਤੂੰ ਕੀਤਾ ਕਦੀ? ਕਹਿੰਦਾ ਨਹੀਂ, ਸਾਡੇ ਘਰ ਤਾਂ ਕੋਈ ਨਹੀਂ ਕਰਦਾ। ਬੇਮੁੱਖ ਬੰਦਾ ਆ ਜਿਸ ਦੇ ਪਾਸ ਕੇਵਲ ਤੇ ਕੇਵਲ ਗੱਲਾਂ ਹਨ। ਇਸ ਲਈ ਬਾਣੀ ਪੜ੍ਹਨੀ, ਬਾਣੀ ਵਿਚਾਰਨੀ, ਬਾਣੀ ਨਾਲ ਸਾਂਝ ਪਾਉਣੀ, ਪਰਮੇਸ਼ੁਰ ਦਾ ਨਾਮ ਜਪ ਜਪ, ਨਾਮ ਸਿਮਰਨ ਵਿੱਚ ਜੁੜ ਜੁੜ ਕੇ, ਉਸ ਸਿਮਰਨ ਪਰਮੇਸ਼ੁਰ ਨਿਰੰਕਾਰ ਵਾਹਿਗੁਰੂ ਜਿਸ ਦਾ ਸਿਮਰਨ ਕਰਦੇ ਹਾਂ ਉਸੇ ਦਾ ਰੂਪ ਹੋ ਜਾਣਾ, ਅਭੇਦ ਹੋ ਜਾਣਾ ਹੈ। ਪਰ ਜਿਹੜਾ ਬੇਮੁੱਖ ਬੰਦਾ ਆ, ਮਨਮੁੱਖ ਬੰਦਾ ਆ, ਉਸ ਦੇ ਕੋਲ ਕੇਵਲ ਕੂੜ ਹੀ ਕੂੜ ਹੈ, ਗੱਪਾਂ ਹੀ ਗੱਪਾਂ ਨੇ। ਜੋ ਬੋਲਦਾ ਹੈ ਝੂਠ ਹੀ ਬੋਲਦਾ ਹੈ। ਵਾਰ ਚੌਥਵੀਂ ਪੌੜੀ ਬਾਰ੍ਹਵੀਂ ਵਿੱਚ ਬੇਮੁੱਖ ਬੰਦੇ ਦੀ ਹਾਲਤ ਦੱਸਦੇ ਨੇ ਕਿ ਜਿਹੜਾ ਬੇਮੁੱਖ ਹੈ ਨਾ ਗੁਰੂ ਤੋਂ, ਉਹ ਅੰਦਰੋਂ ਖਾਲੀ ਹੈ। ਜਿਵੇਂ ਪਿਛਲੀ ਪੌੜੀ ਵਿੱਚ ਵੀ ਫਰਮਾਨ ਕੀਤਾ, ਅਗਲੀ ਪੌੜੀ ਵਿੱਚ ਫਿਰ ਦੱਸਦੇ ਨੇ, ਮੱਖਣ ਲਿਆ ਵਿਰੋਲ ਕੈ ਸ਼ਾਹ ਛੁੱਟੜ ਹੋਈ, ਪੀੜ ਲਈ ਰਸ ਗੰਨੇ ਛਿੱਲ ਸੋਹੈ ਨਾ ਕੋਈ, ਰੰਗ ਮਜੀਠੋਂ ਨਿਕਲੈ ਅੱਡ ਲਹਿ ਨਾ ਸੋਈ, ਵਾਸ ਲਈ ਫੁੱਲਵਾੜੀਓ ਫਿਰ ਮਿਲੈ ਨਾ ਢੋਈ, ਕਾਇਆ ਹੰਸ ਵਿਛੁੰਨਿਆ ਤਿਸ ਕੋ ਨਾ ਸਥੋਈ, ਬੇਮੁਖ ਸੁੱਕੇ ਰੁੱਖ ਜਿਉ ਵੇਖੈ ਸਭ ਲੋਈ, ਬੇਮੁਖ ਸੁੱਕੇ ਰੁੱਖ ਜਿਉ ਵੇਖੈ ਸਭ ਲੋਈ। ਛੇ ਦਲੀਲਾਂ, ਛੇ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਬੇਮੁੱਖ ਬੰਦੇ ਦੇ ਪ੍ਰਥਾਏ ਦਿੱਤੀਆਂ ਨੇ। ਕਹਿਣ ਲੱਗੇ, ਮੱਖਣ ਲਿਆ ਵਿਰੋਲ ਕੈ ਸ਼ਾਹ ਛੁੱਟੜ ਹੋਈ, ਦੁੱਧ ਦੇ ਵਿੱਚੋਂ ਜਿਹੜਾ ਦੁੱਧ ਜਮਾਇਆ ਸੀ ਉਹਦੇ ਵਿੱਚੋਂ ਰਿੜਕ ਕੇ ਮੱਖਣ ਕੱਢ ਲਿਆ, ਤੇ ਪਿੱਛੋਂ ਜਿਹੜੀ ਸ਼ਾਹ ਹੈ, ਸ਼ਾਹ ਦਾ ਮਤਲਬ ਲੱਸੀ, ਕਹਿਣ ਲੱਗੇ ਲੱਸੀ ਛੁੱਟੜ ਹੋ ਗਈ, ਭਾਵ ਬੇਕਦਰੀ ਹੋ ਗਈ ਉਸਦੀ, ਕਿਉਂਕਿ ਉਹਦੇ ਵਿੱਚੋਂ ਤੱਤ ਜਿਹੜਾ ਸੀ ਉਹ ਨਿਕਲ ਗਿਆ, ਹੁਣ ਲੱਸੀ ਨੂੰ ਕੋਈ ਨਹੀਂ ਪੁੱਛਦਾ। ਪੀੜ ਲਈ ਰਸ ਗੰਨਿਓ ਛਿੱਲ ਸੋਹੈ ਨਾ ਕੋਈ, ਜਦ ਗੰਨੇ ਨੂੰ ਪੀੜ ਕੇ ਵੇਲਣੇ ਦੇ ਵਿੱਚ ਉਹਦੇ ਵਿੱਚੋਂ ਰੋਹ ਕੱਢ ਲਈ ਜਾਂਦੀ ਹੈ, ਉਹਦੇ ਵਿੱਚੋਂ ਰਸ ਕੱਢ ਲਈ ਜਾਂਦੀ ਹੈ, ਹੁਣ ਗੰਨਾ ਪੀੜਿਆ ਗਿਆ, ਰਸ ਨਿਕਲ ਗਿਆ, ਰੋਹ ਨਿਕਲ ਗਈ ਉਹਦੇ ਵਿੱਚੋਂ, ਤਾਂ ਛਿੱਲ ਸੋਹੈ ਨਾ ਕੋਈ, ਜਿਹੜੀ ਉਹਦੀ ਛਿੱਲ ਆ, ਭਾਵ ਜਿਹੜਾ ਚੂਰਾ ਆ, ਪੱਛੀਆਂ ਆ, ਉਹਨਾਂ ਨੂੰ ਕੋਈ ਵੀ ਨਹੀਂ ਛੂਹਦਾ, ਸਿਰਫ ਅੱਗ ਬਾਲਣ ਦੇ ਕੰਮ ਆਉਂਦੀਆਂ। ਪਹਿਲਾਂ ਗੰਨੇ ਦਾ ਕਿੰਨਾ ਸਤਿਕਾਰ ਸੀ, ਹੁਣ ਉਹਦੇ ਵਿੱਚੋਂ ਜਿਹੜਾ ਰਸ ਸੀ ਉਹ ਨਿਕਲ ਗਿਆ, ਅਤੇ ਹੁਣ ਜਿਹੜਾ ਉਹਦਾ ਚੂਰਾ ਆ, ਛਿਲਕਾ ਆ, ਪੱਛੀਆਂ, ਉਹ ਹੁਣ ਸਾੜਨ ਦੇ ਅਤੇ ਬਾਲਣ ਦੇ ਕੰਮ ਆਉਂਦੀਆਂ। ਰੰਗ ਮਜੀਠੋਂ ਨਿਕਲੈ ਅੱਡ ਲਹਿ ਨਾ ਸੋਈ, ਮਜੀਠ ਦੇ ਵਿੱਚੋਂ ਜਦੋਂ ਉਹਨੂੰ ਉਬਾਲ ਉਬਾਲ ਕੇ ਰਿੰਨ ਕੇ ਉਹਦੇ ਵਿੱਚੋਂ ਰੰਗ ਕੱਢ ਲਿਆ ਜਾਂਦਾ, ਅਤੇ ਜਿਹੜਾ ਬਾਕੀ ਉਹਦਾ ਬਚਿਆ ਹੋਇਆ ਹਿੱਸਾ ਨੂੰ, ਉਸ ਦਾ ਕੌਡੀ ਵੀ ਮੁੱਲ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਪੈਂਦਾ। ਉਹ ਜਿਹੜਾ ਫੋਗ ਬਚ ਗਿਆ ਨਾ, ਉਹ ਕੂੜੇ ਦੇ ਵਿੱਚ ਹੀ ਸੁੱਟਿਆ ਜਾਂਦਾ, ਕਿਉਂਕਿ ਉਹਦੇ ਵਿੱਚੋਂ ਰੰਗ ਕੱਢ ਲਿਆ ਗਿਆ। ਫਿਰ ਚੌਥੀ ਦਲੀਲ ਦਿੰਦੇ ਨੇ, ਵਾਸ ਲਈ ਫੁਲਵਾੜੀਓ ਫਿਰ ਮਿਲੈ ਨਾ ਢੋਈ, ਫੁੱਲਾਂ ਦੇ ਵਿੱਚੋਂ ਵਾਸ਼ਨਾ ਲੈ ਲਈ, ਸੁਗੰਧੀ ਲੈ ਲਈ। ਹੁਣ ਦੋ ਘੜੀਆਂ, ਚਾਰ ਘੜੀਆਂ, ਇੱਕ ਦਿਨ, ਦੋ ਦਿਨ ਕਿਸੇ ਨੇ ਡਾਲੀ ਨਾਲੋਂ ਤੋੜ ਕੇ ਫੁੱਲ ਆਪਣੇ ਘਰ ਰੱਖੇ, ਸੁਗੰਧੀ ਲੈ ਲਈ, ਵਾਸ਼ਨਾ ਲੈ ਲਈ ਫੁੱਲਾਂ ਦੀ, ਭਾਈ ਗੁਰਦਾਸ ਜੀ ਕਹਿੰਦੇ ਫਿਰ ਮਿਲੈ ਨਾ ਢੋਈ। ਹੁਣ ਉਹਨਾਂ ਫੁੱਲਾਂ ਨੂੰ ਜਦੋਂ ਸੁੱਕ ਗਏ, ਕਿਤੇ ਕੋਈ ਢੋਈ ਆਸਰਾ ਨਹੀਂ ਮਿਲਦਾ, ਸਾਰੇ ਦੇ ਸਾਰੇ ਰੂੜੀ ਦੇ ਉੱਤੇ ਗਾਰਬੇਜ ਦੇ ਵਿੱਚ, ਕੂੜਾਦਾਨ ਵਿੱਚ ਸੁੱਟ ਦਿੱਤੇ ਜਾਂਦੇ। ਉਹੀ ਉਹੀ ਫੁੱਲ ਜਿਹੜੇ ਫੁੱਲਾਂ ਵਿੱਚੋਂ ਬੜੀ ਸੁਗੰਧੀ ਆਉਂਦੀ ਸੀ, ਖੁਸ਼ਬੋ ਆਉਂਦੀ ਸੀ, ਹੁਣ ਖੁਸ਼ਬੋ ਜਦੋਂ ਨਿਕਲ ਗਈ ਵਿੱਚੋਂ, ਸੁੱਕ ਗਏ ਫੁੱਲ, ਇੱਕ ਦੋ ਦਿਨਾਂ ਬਾਅਦ ਉਹੀ ਉਹੀ ਹੱਥ, ਜਿਹੜੇ ਹੱਥ ਫੁੱਲਾਂ ਦੇ ਬੂਟੇ ਨਾਲੋਂ ਉਹਨਾਂ ਨੂੰ ਤੋੜ ਕੇ ਲਿਆਏ ਸੀ ਸੁਗੰਧੀ ਲੈਣ ਵਾਸਤੇ, ਉਹੀ ਉਹੀ ਹੱਥ ਹੁਣ ਕੂੜੇ ਦੇ ਉੱਤੇ ਸੁੱਟ ਦਿੰਦੇ ਉਹਨਾਂ ਫੁੱਲਾਂ ਨੂੰ, ਭਾਵ ਕਿਸੇ ਕੰਮ ਦੇ ਨਹੀਂ ਰਹਿ ਗਏ, ਸੁਗੰਧੀ ਖਤਮ ਹੋ ਗਈ ਉਹਨਾਂ ਚ। ਕਾਇਆ ਹੰਸ ਵਿਛੁੰਨਿਆ ਤਿਸ ਕੋ ਨਾ ਸਥੋਈ। ਜਦ ਦੇਹੀ ਦੇ ਵਿੱਚੋਂ, ਸਾਡੀ ਕਾਇਆ ਦੇ ਵਿੱਚੋਂ ਹੰਸ ਭਾਵ ਆਤਮਾ ਉਡਾਰੀ ਮਾਰ ਜਾਂਦਾ, ਵਿਛੋੜਾ ਹੋ ਜਾਂਦਾ ਜਦੋਂ ਇਸ ਸਰੀਰ ਦਾ, ਤੇ ਅੰਦਰੋਂ ਰੂਹ ਦਾ ਭਾਵ ਆਤਮਾ ਦਾ, ਤਾਂ ਫਿਰ ਇਹ ਜਿਹੜਾ ਸਰੀਰ ਹੈ, ਦੇਹੀ ਆ, ਇਸ ਦਾ ਕੋਈ ਸਾਥੀ ਨਹੀਂ ਬਣਦਾ। ਇਹਨੂੰ ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ, ਕੋਈ ਧਰਤੀ ਦੇ ਵਿੱਚ ਦੱਬ ਦਿੰਦਾ, ਕੋਈ ਪਾਣੀ 'ਚ ਰੋੜ ਦਿੰਦਾ, ਭਾਵੇਂ ਕਾਇਆ ਫਿਰ ਕੁਛ ਵੀ ਨਾ ਰਹਿ ਗਈ, ਕੋਈ ਆਦਰ ਸਤਿਕਾਰ ਨਹੀਂ, ਰੁਲਦੀ ਫਿਰਦੀ ਹੈ। ਜਦੋਂ ਇਹਦੇ ਵਿੱਚੋਂ ਹੰਸ ਉਡਾਰੀ ਮਾਰ ਕੇ ਜਿੰਦ ਨਿਕਲ ਗਈ, ਇਹ ਜਿਹੜੀ ਕਾਇਆ ਆ, ਇਹ ਅੱਗ ਦੇ ਹਵਾਲੇ, ਮਿੱਟੀ ਪਾਣੀ ਦੇ ਹਵਾਲੇ ਕਰ ਦਿੱਤੀ ਗਈ। ਬੇਮੁੱਖ ਸੁੱਕੇ ਰੁੱਖ ਜਿਉਂ ਵੇਖੇ ਸਭ ਲੋਈ। ਛੇਵੀਂ ਉਦਾਹਰਨ ਦਿੰਦਿਆਂ ਕਹਿੰਦੇ ਨੇ, ਜਿਹੜੇ ਬੇਮੁੱਖ ਲੋਕ ਆ, ਉਹ ਸੁੱਕੇ ਰੁੱਖ ਵਾਂਗਰ ਨੇ। ਸਾਰੇ ਲੋਕ ਦੇਖਦੇ ਹਨ ਕਿ ਸੁੱਕੇ ਰੁੱਖ ਦਾ ਕੀ ਹਾਲ ਹੁੰਦਾ ਹੈ, ਭਾਵ ਅੱਗ ਦੇ ਵਿੱਚ ਹੀ ਝੁਕਿਆ ਜਾਂਦਾ। ਇਸੇ ਤਰ੍ਹਾਂ ਜਿਹੜੇ ਬੇਮੁੱਖ ਲੋਕ ਆ, ਸਾਧ ਸੰਗਤ ਉਹ ਸੰਸਾਰ ਵਿੱਚ ਕਿਸੇ ਕੰਮ ਦੇ ਨਹੀਂ। ਬੇਮੁੱਖ ਬੰਦੇ ਦੇ ਮਨ ਦੇ ਵਿੱਚੋਂ ਸ਼ਰਧਾ, ਪ੍ਰੇਮ ਰੂਪੀ ਮੱਖਣ ਉਹਦੇ ਵਿੱਚੋਂ ਨਿਕਲ ਚੁੱਕਿਆ ਹੈ। ਹੁਣ ਧਿਆਨ ਨਾਲ ਸੁਣਿਓ ਬੇਨਤੀ। ਸ਼ੁਰੂ 'ਚ ਭਾਈ ਗੁਰਦਾਸ ਜੀ ਨੇ ਦਲੀਲ ਦਿੱਤੀ ਸੀ ਨਾ, ਅਤੇ ਦੁੱਧ ਦੇ ਵਿੱਚੋਂ ਮੱਖਣ ਰਿੜਕ ਕੇ ਕੱਢ ਲਿਆ, ਅਤੇ ਸ਼ਾਹ ਛੁੱਟੜ ਹੋਈ, ਲੱਸੀ ਜਿਹੜੀ ਉਹ ਛੁੱਟੜ ਹੋ ਕੇ ਰਹਿ ਗਈ। ਜਿਹੜਾ ਬੇਮੁੱਖ ਬੰਦਾ, ਉਹਦੇ ਅੰਦਰੋਂ ਪ੍ਰੇਮ ਰੂਪੀ ਮੱਖਣ ਨਿਕਲ ਚੁੱਕਿਆ ਹੈ। ਅਤੇ ਜਿਵੇਂ ਗੰਨੇ ਦੇ ਵਿੱਚੋਂ ਰਸ ਪੀੜ ਕੇ ਗੰਨਾ ਕੱਢ ਲਈਦਾ, ਬੇਮੁੱਖ ਬੰਦੇ ਦੇ ਅੰਦਰੋਂ ਆਤਮਿਕ ਰਸ ਨਿਕਲ ਚੁੱਕਿਆ ਹੈ। ਜਿਸ ਤਰ੍ਹਾਂ ਉਦਾਹਰਨ ਦਿੱਤੀ ਵੀ ਮਜੀਠ ਦੇ ਵਿੱਚੋਂ ਰੰਗ ਕੱਢ ਲਈਏ ਅਤੇ ਜਿਹੜਾ ਉਹਦਾ ਫੋਗ ਰਹਿ ਗਿਆ ਉਹ ਕਿਸੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਸਾਧ ਸੰਗਤ ਬੇਮੁੱਖ ਦੇ ਅੰਦਰੋਂ ਸੁਰਤ ਦਾ ਚੜਾਓ ਹੈ, ਜਿਹੜਾ ਉਹਦੀ ਸੁਰਤ ਪ੍ਰੀਤਮ ਦੇ ਦੇਸ਼ ਚੜ੍ਹੀ ਹੋਵੇ ਅਤੇ ਕਿਤੇ ਉਹਦੇ ਨਾਮ ਦੇ ਰੰਗ 'ਚ ਰੰਗਿਆ ਹੋਵੇ, ਕਿਤੇ ਉਹ ਰੰਗ ਉਹਦੇ ਅੰਦਰੋਂ ਨਿਕਲ ਚੁੱਕਾ ਹੈ ਨਹੀਂ ਉਹਦੇ ਅੰਦਰ, ਬੇਮੁੱਖ ਬੰਦੇ ਦੇ ਅੰਦਰ। ਜਿਸ ਤਰ੍ਹਾਂ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਏ ਅਤੇ ਕਾਇਆ ਰੁਲਦੀ ਫਿਰਦੀ ਹੈ, ਕਹਿਣ ਲੱਗੇ ਜਿਹੜਾ ਬੇਮੁੱਖ ਬੰਦਾ ਨਾ, ਪਰਮੇਸ਼ਰ ਦੇ ਨਾਮ ਰੂਪੀ ਵਾਸਾ ਜਿੰਦ ਦਾ ਉਹਦੇ ਅੰਦਰ ਨਹੀਂ ਹੈਗਾ, ਇਸ ਕਰਕੇ ਉਹਦੇ ਅੰਦਰੋਂ ਪਰਮੇਸ਼ਰ ਦੇ ਨਾਮ ਰੂਪੀ ਵਾਸੇ ਦੀ ਜਿੰਦ ਨਿਕਲ ਚੁੱਕੀ ਹੈ। ਐਸਾ ਬੰਦਾ, ਐਸਾ ਪ੍ਰਾਣੀ ਨਰਕਾਂ ਦਾ ਅਧਿਕਾਰੀ, ਜਿਸ ਦੇ ਅੰਦਰ ਨਾ ਸ਼ਰਧਾ, ਨਾ ਪ੍ਰੇਮ, ਨਾ ਆਤਮਿਕ ਰਸ, ਨਾ ਉਹਦੀ ਸੁਰਤ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ, ਨਾ ਉਹ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ, ਸਾਧ ਸੰਗਤ ਹਿਰਦੇ ਵਿੱਚ ਨਾਮ ਸਿਮਰਨ ਟਿਕਿਆ ਕੋਈ ਨਹੀਂ, ਕਹਿਣ ਲੱਗੇ ਉਹਦੀ ਕੋਈ ਕਦਰ ਨਹੀਂ ਕਰਦਾ। ਬੇਮੁੱਖ ਬੰਦਾ ਸੁੱਕੇ ਰੁੱਖ ਵਾਂਗਰਾ ਆ, ਜਿਹੜਾ ਸੁੱਕਾ ਰੁੱਖ ਹੁਣ ਕਿਸੇ ਕੰਮ ਨਹੀਂ, ਕੇਵਲ ਅੱਗ ਦੇ ਵਿੱਚ ਹੀ ਝੋਕਿਆ ਜਾਣਾ, ਉਹਨੂੰ ਸਾੜਨ ਦੇ ਕੰਮ ਹੀ ਆਉਣਾ ਹੈ ਬੇਮੁੱਖ ਬੰਦਾ। ਇਸੇ ਤਰ੍ਹਾਂ ਸੰਸਾਰ ਜਗਤ ਦੇ ਵਿੱਚ ਕਿਸੇ ਕੰਮ ਦਾ ਨਹੀਂ, ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਨਹੀਂ, ਅਤੇ ਇਸ ਦੁਨੀਆਂ ਦੇ ਵਿੱਚ ਵੀ ਉਹਨੂੰ ਦੁਰਕਾਰਿਆ ਹੀ ਜਾਂਦਾ ਹੈ। ਵਾਰ ਚੌਥਵੀਂ ਪੌੜੀ 13ਵੀਂ ਵਿੱਚ ਪਾਵਨ ਪਵਿੱਤਰ ਬਚਨ ਬੇਮੁੱਖ ਬੰਦੇ ਦੇ ਬਾਰੇ 'ਚ ਫੁਰਮਾਨ ਕੀਤੇ, ਅਤੇ ਬੇਮੁੱਖ ਬੰਦਾ ਜਿਹੜਾ ਉਹ ਕਿਵੇਂ ਸਾਧਿਆ ਜਾ ਸਕਦਾ, ਕਿਵੇਂ ਉਹਨੂੰ ਵੱਸ ਵਿੱਚ ਕੀਤਾ ਜਾ ਸਕਦਾ ਜਿਹੜਾ ਆਖੇ ਨਹੀਂ ਲੱਗਦਾ। ਵੱਖ ਵੱਖ ਦ੍ਰਿਸ਼ਟਾਂਤ ਦਿੱਤੇ ਨੇ ਭਾਈ ਸਾਹਿਬ ਜੀ ਨੇ, ਫੁਰਮਾਨ ਕੀਤਾ, ਜਿਉਂ ਕਰ ਖੂਹ ਨਿਕਲ ਗਲ ਬੱਧੇ ਪਾਣੀ, ਜਿਉਂ ਮਣੀ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ, ਜਾਣ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ, ਤੇਲ ਤਿਲੋਂ ਕਿਉਂ ਨਿਕਲ ਵੇਣ ਪੀੜੇ ਕਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ, ਬੇਮੁੱਖ ਲੋਹਾ ਸਾਧੀਐ ਵਗਦੀ ਵਾਦਾਣੀ, ਬੇਮੁੱਖ ਲੋਹਾ ਸਾਧੀਐ ਵਗਦੀ ਵਾਦਾਣੀ। ਸਤ ਸੰਗਤ, ਇਹ ਜਿਹੜੀ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਹੈ, ਵਿਦਵਾਨਾਂ ਨੇ ਇਹ ਵੀ ਬਚਨ ਲਿਖਿਆ ਕਿ ਜਦੋਂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਕਾਰਯੋਗ ਪੰਜਵੇਂ ਪਾਤਸ਼ਾਹ ਭਾਵ ਗੁਰੂ ਹਰਗੋਬਿੰਦ ਸਾਹਿਬ ਦਾਤੇ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ, ਸੀਸ ਦੇ ਉੱਤੇ ਦਸਤਾਰ ਸਜਾ ਕਲਗੀ ਲਾ ਲਈ, ਸ਼ਸਤਰਧਾਰੀ ਹੋ ਗਏ, ਸ਼ਸਤਰ ਵਿੱਦਿਆ ਆਪ ਵੀ ਸਿੱਖੀ, ਸ਼ਸਤਰ ਵਿੱਦਿਆ ਆਪਣੇ ਸਿੱਖਾਂ ਨੂੰ ਵੀ ਸਿਖਾਈ, ਆਪ ਘੋੜ ਸਵਾਰੀ ਕਰਨੀ ਤੇ ਸਿੱਖਾਂ ਨੂੰ ਵੀ ਘੋੜਿਆਂ ਤੇ ਸਵਾਰ ਕਰਨਾ, ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰ ਦਿੱਤੀ, ਜਿਹੜਾ ਤਖ਼ਤ ਜਿਹੜਾ ਸਿੰਘਾਸਣ ਦਿੱਲੀ ਦੇ ਤਖ਼ਤ ਨਾਲੋਂ ਵੀ ਉੱਚਾ ਰੱਖਿਆ ਗਿਆ। ਦੋ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਉਹ ਕਾਇਮ ਕਰ ਲਏ। ਉਹਨਾਂ ਨੂੰ ਆਖਿਆ ਯੋਧਿਆਂ ਦੀਆਂ ਵਾਰਾਂ ਸੁਣਾਇਆ ਕਰੋ, ਕਰੋ ਇਹਨਾਂ ਸਿੱਖਾਂ ਦਾ ਲਹੂ ਗਰਮ ਤਾਂ ਕਿ ਜੰਗ ਯੁੱਧ ਵਾਸਤੇ ਤਿਆਰ ਹੋਣ। ਹੁਣ ਸਾਧ ਸੰਗਤ ਜੰਗੀ ਸਾਜੋ ਸਮਾਨ ਵੀ ਆ ਗਿਆ, ਸ਼ਸਤਰ ਹਥਿਆਰ ਵੀ ਆ ਗਏ, ਘੋੜੇ ਵੀ ਆ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਵੀ ਸੰਗਤਾਂ ਨੂੰ ਉਚੇਚਾ ਹੁਕਮ ਕੀਤਾ ਕਿ ਸਾਡੀ ਕੀਮਤੀ ਭੇਟਾ ਤੁਹਾਡੀਆਂ ਜਵਾਨੀਆਂ ਤੇ ਕੀਮਤੀ ਸ਼ਸਤਰ ਹੈ, ਆਪਣੀਆਂ ਜਵਾਨੀਆਂ ਭੇਟਾ ਕਰੋ, ਆਓ ਗੁਰੂ ਨਾਨਕ ਦੇ ਦਰ ਤੇ, ਕੱਲ ਨੂੰ ਜੰਗ ਯੁੱਧ ਦੇ ਵਿੱਚ ਲੋੜ ਪਵੇ ਜੂਝਣ ਦੀ, ਅੱਗੇ ਹੋ ਕੇ ਗੁਰੂ ਕੇ ਲਾਲ ਬਣ ਕੇ ਜੂਝਣਾ ਤੁਸੀਂ। ਸ਼ਸਤਰ ਸਜਾ ਦਿੱਤੇ, ਆਪ ਸ਼ਸਤਰ ਸਜਾ ਲਏ। ਹੁਣ ਇਹ ਜਿਹੜੀ ਬਾਤ ਸੀ ਇਹ ਮੌਕੇ ਦੇ ਹਾਕਮਾਂ ਨੂੰ ਵੀ ਚੰਗੀ ਨਾ ਲੱਗੇ। ਇਹ ਜਿਹੜੀਆਂ ਗੱਲਾਂ ਸਨ ਵਿੱਚ ਕਦੇ ਕਦੇ ਕਈ ਸਿੱਖ ਵੀ ਐਸੀਆਂ ਗੱਲਾਂ ਕਰਨ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹਿਲੇ ਗੁਰੂਆਂ ਦੀ ਮਰਿਆਦਾ ਸ਼ਾਇਦ ਇਹਨਾਂ ਨੇ ਛੱਡ ਦਿੱਤੀ ਹੈ, ਉਹ ਤੇ ਬੜੇ ਨਿਮਰਤਾ ਨਾਲ ਰਹਿੰਦੇ ਸਨ, ਇਹਨਾਂ ਨੇ ਕਿਰਪਾਨਾਂ ਪਾ ਲਈਆਂ, ਇਹ ਘੋੜਿਆਂ ਤੇ ਸਵਾਰ ਹੋ ਕੇ ਸ਼ਸਤਰ ਵਿੱਦਿਆ ਸਿਖਾ ਰਹੇ ਆ ਸਿੱਖਾਂ ਨੂੰ, ਇਹ ਹੁਣ ਜੰਗ ਯੁੱਧ ਕਰਨਗੇ। ਪਰ ਜਿਹੜੇ ਬੋਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨ ਉਹਨਾਂ ਦੇ ਉੱਤੇ ਹੀ ਪੂਰਨੇ ਪੈ ਰਹੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਉਸ ਵਕਤ ਮੁਖੀ ਸਿੱਖਾਂ ਦੇ ਵਿੱਚੋਂ ਆਗੂ ਸਿੱਖ ਸਨ ਜਿਹੜੇ, ਉਹਨਾਂ ਵਿੱਚੋਂ ਸਨ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਨਾਮ ਅਕਾਲ ਬੁੰਗਾ ਹੈ, ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਸਤਿਕਾਰਯੋਗ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨਾ, ਇਸੇ ਤਰ੍ਹਾਂ ਜੇ ਅੱਜ ਸਾਨੂੰ ਕੋਈ ਪੁੱਛੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਭ ਤੋਂ ਪਹਿਲੇ ਜਥੇਦਾਰ ਕੌਣ ਸਨ, ਮੁਖੀ ਕੌਣ ਸਨ, ਕਿਹਨਾਂ ਨੂੰ ਉੱਥੋਂ ਦੀ ਜਥੇਦਾਰੀ ਸੌਂਪੀ ਸੀ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਭ ਤੋਂ ਪਹਿਲੇ ਜਥੇਦਾਰ ਸਤਿਕਾਰਯੋਗ ਸਨਮਾਨਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਚਾਰਕ ਵੀ ਸਨ। ਭਾਈ ਗੁਰਦਾਸ ਜੀ ਬੜੇ ਮਹਾਨ ਵਿਆਖਿਆਕਾਰ ਸਨ ਗੁਰਮਤ ਦੇ। ਹੁਣ ਜਦੋਂ ਇਸ ਤਰ੍ਹਾਂ ਦੀਆਂ ਬਾਤਾਂ ਸ਼ੁਰੂ ਹੋਈਆਂ ਵੀ ਜੰਗਾਂ ਯੁੱਧਾਂ ਦਾ ਸਮਾਂ ਸ਼ੁਰੂ ਹੋ ਗਿਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼ਸਤਰਧਾਰੀ ਹੋ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਦੋ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨਾ ਦਿੱਤੀਆਂ, ਭਾਈ ਨੱਥਾ ਤੇ ਭਾਈ ਅਬਦੁੱਲਾ ਢਾਡੀਆਂ ਨੇ ਪ੍ਰਸੰਗ ਗਾਏ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਤਾਂ ਉਸ ਵਕਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੰਗਤਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਕਿ ਭਾਈ ਜਿਹੜਾ ਬੇਮੁੱਖ ਬੰਦਾ ਨਾ, ਜਿਹੜਾ ਗੁਰੂ ਤੋਂ ਟੁੱਟਿਆ ਹੋਇਆ ਜਾਂ ਗੁਰੂ ਨਾਨਕ ਦੇ ਦਰ ਘਰ ਦਾ ਕੋਈ ਵੈਰੀ ਬਣ ਕੇ ਗੁਰੂ ਨਾਨਕ ਦੇ ਦਰ ਘਰ ਦੀ ਵਿਰੋਧਤਾ ਕਰਦਾ ਹੈ, ਤੇ ਜੇ ਹੁਣ ਕੋਈ ਨਿਮਰਤਾ ਦੇ ਨਾਲ ਵਸ ਵਿੱਚ ਨਹੀਂ ਆਉਂਦਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ, ਤਤੀਆਂ ਤਵੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਾਹੌਰ ਬਿਠਾ ਕੇ ਸੀਸ ਵਿੱਚ ਗਰਮ ਰੇਤਾ ਪਾ ਕੇ ਫਿਰ ਰਾਵੀ ਦੇ ਵਿੱਚ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਪਰ ਹੁਣ ਇਸ ਤਰ੍ਹਾਂ ਮੁੜ ਮੁੜ ਕੇ ਬਾਰ ਬਾਰ ਤਤੀਆਂ ਤਵੀਆਂ ਤੇ ਬੈਠਣ ਦੀ ਬਾਤ ਤੇ ਨਹੀਂ ਨਾ, ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ, ਜ਼ੁਲਮ ਸਹਿਣਾ ਬੁਜ਼ਦਿਲੀ ਡਰਾਕਲਤਾ ਕਾਇਰਤਾ। ਇਸ ਲਈ ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਡਰਾਕਲ, ਆਪਣੇ ਸਿੱਖਾਂ ਨੂੰ ਕਾਇਰ ਨਹੀਂ ਬਣਾਉਣਾ, ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਸੂਰਬੀਰ ਤੇ ਯੋਧੇ ਬਣਾਉਣਾ, ਇਹ ਸੰਤ ਸਿਪਾਹੀਆਂ ਦੀ ਕੌਮ ਬਣਾਉਣੀ, ਇਹ ਦੇਗ ਤੇਗ ਵਾਲਿਆਂ ਦੀ ਕੌਮ ਬਣਾਉਣੀ ਹੈ, ਇਹ ਭਗਤੀ ਸ਼ਕਤੀ ਵਾਲਿਆਂ ਦੀ ਕੌਮ ਹੈ। ਇਸੇ ਲਈ ਭਾਈ ਗੁਰਦਾਸ ਜੀ ਵੀ ਜਦੋਂ ਛੇਵੇਂ ਪਾਤਸ਼ਾਹ ਦੀ ਵਡਿਆਈ ਕਰਦੇ ਤੇ ਉਹ ਬਚਨ ਵਰਤਦੇ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਪਉ ਪਰ ਉਪਕਾਰੀ। ਉਸ ਵਕਤ ਫਿਰ ਜਦੋਂ ਸਿੱਖਾਂ ਦੇ ਅੰਦਰ ਸੂਰਬੀਰਤਾ ਭਰੀ, ਸਿਪਾਹੀ ਪੁਣਾ ਸਿੱਖਾਂ ਦੇ ਅੰਦਰ ਭਰਿਆ ਮਹਾਰਾਜ ਨੇ, ਤਾਂ ਭਾਈ ਗੁਰਦਾਸ ਜੀ ਨੇ ਉਸ ਵਕਤ ਫਿਰ ਪ੍ਰਚਾਰ ਵੀ ਕੀਤਾ ਸੰਗਤਾਂ ਵਿੱਚ ਫਿਰ ਕੇ, ਔਰ ਨਾਲ ਆਪਣੀਆਂ ਪਾਵਨ ਰਚਨਾਵਾਂ ਵਿੱਚ ਜਿਨ੍ਹਾਂ ਦੀ ਕਥਾ ਚੱਲ ਰਹੀ, ਜਿਵੇਂ ਵਾਰਾਂ ਦੀ, ਆਪਾਂ ਕਥਾ ਕਰ ਰਹੇ ਉਹਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਆਖਿਆ ਭਾਈ ਸੱਜਣੋ ਗੁਰਸਿੱਖ ਪਿਆਰਿਓ ਸਾਧ ਸੰਗਤ ਜੀ ਸੰਸਾਰ ਦੇ ਲੋਕੋ ਜੇ ਬੇਮੁੱਖ ਬੰਦਾ ਮਨਮੁੱਖ ਬੰਦਾ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਨਹੀਂ ਵਸ ਵਿੱਚ ਆਉਂਦਾ ਤਾਂ ਫਿਰ ਉਹਦਾ ਇਲਾਜ ਕੀ ਹੈ? ਉਹਦਾ ਇਲਾਜ ਤਾਂ ਫਿਰ ਸ਼ਸਤਰ ਹੀ ਹੈ। ਜੇ ਕੋਈ ਬੰਦਾ ਹੱਥ ਜੋੜਨ ਨਾਲ ਵੀ ਵਸ 'ਚ ਨਹੀਂ ਆਉਂਦਾ ਅਤੇ ਬੇਮੁੱਖਤਾ ਗੁਰੂ ਦਰ ਘਰ ਦੀ ਵਿਰੋਧ ਤਾਂ ਨਹੀਂ ਛੱਡਦਾ, ਉਹਦਾ ਕੀ ਇਲਾਜ ਕਰੀਏ? ਫਿਰ ਇਹ ਛੇਵੇਂ ਪਾਤਸ਼ਾਹ ਜੀ ਦੀ ਵੀ ਇਹੀ ਓ ਸੋਚ, ਔਰ ਦਸਵੇਂ ਪਾਤਸ਼ਾਹ ਜੀ ਨੇ ਵੀ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਸੀ, ਪਾਤਸ਼ਾਹ ਨੇ ਕਿਹਾ ਸੀ ਔਰੰਗਜ਼ੇਬ ਲੜਨਾ ਮੇਰਾ ਸ਼ੌਕ ਨਹੀਂ ਮੇਰੀ ਮਜ਼ਬੂਰੀ ਹੈ, ਕਿਉਂਕਿ ਤੇਰੇ ਜ਼ੁਲਮ ਨੂੰ ਠੱਲ ਨਹੀਂ ਪੈ ਰਹੀ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸਨਮੁਖ ਜਿਹੜੇ ਤਿੰਨ ਸਿੱਖ ਵੀ ਸ਼ਹੀਦ ਕੀਤੇ ਗਏ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਨੂੰ ਰੂੰ 'ਚ ਲਪੇਟ ਕੇ ਅੱਗ ਲਾਈ ਸ਼ਹੀਦ ਕੀਤਾ ਗਿਆ, ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ, ਸਤਿਗੁਰੂ ਪਾਤਸ਼ਾਹ ਜੀ ਦਾ ਨੌਵੇਂ ਦਾਤੇ ਦਾ ਸੀਸ ਧੜ ਨਾਲੋਂ ਜੁਦਾ ਕੀਤਾ ਗਿਆ, ਪਰ ਤੁਹਾਡੇ ਜ਼ੁਲਮ ਨੂੰ ਅਜੇ ਵੀ ਠੱਲ ਨਹੀਂ ਪਈ, ਅਤੇ ਫਿਰ ਤੁਹਾਡਾ ਇਲਾਜ ਕੀ ਹੈ? ਤਾਂ ਕਰਕੇ ਕਲਗੀਧਰ ਦਾਤੇ ਨੇ ਆਖਿਆ ਮੇਰਾ ਹੱਥ ਸ਼ਮਸ਼ੀਰ ਦੇ ਮੁੱਠੇ 'ਤੇ ਚਲਾ ਗਿਆ, ਚੂੰ ਕਰ ਅਜ ਹਵਾਂ ਹੀਲ 'ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਅਰਦਾਸ ਨੇ ਬੇਨਤੀ ਕਰਨੀ ਛੇਵੇਂ ਪਾਤਸ਼ਾਹ ਦੇ ਸਮੇਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਕਤ ਹੁਣ ਭਾਈ ਸਾਹਿਬ ਭਾਈ ਗੁਰਦਾਸ ਦੀ ਸੰਗਤਾਂ ਨੂੰ ਪ੍ਰੇਰਨਾ ਵੀ ਦੇ ਰਹੇ ਔਰ ਆਪਣੀ ਪਾਵਨ ਪਵਿੱਤਰ ਉਚਾਰਨ ਕੀਤੀ ਹੋਈ ਇਸ ਵਾਰ ਦੇ ਵਿੱਚ ਇਸ ਪੌੜੀ ਦੇ ਵਿੱਚ ਫੁਰਮਾਨ ਵੀ ਕਰਦੇ ਕਿ ਜਿਹੜਾ ਬੇਮੁੱਖ ਬੰਦਾ ਆ ਜੇ ਉਹ ਪਿਆਰ ਨਾਲ ਨਹੀਂ ਸਮਝਦਾ ਤਾਂ ਫਿਰ ਉਹਦਾ ਹੱਲ ਸ਼ਸਤਰ ਅਤੇ ਤਿਆਰ ਬਰ ਤਿਆਰ ਹੋ ਕੇ ਉਹਦਾ ਜੰਗ ਦੇ ਮੈਦਾਨ ਵਿੱਚ ਟਾਕਰਾ ਕਰਨਾ ਹੀ ਬਣਦਾ ਹੈ। ਭਾਈ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤੇ ਵੱਖ ਵੱਖ, ਕਿਵੇਂ ਕਹਿਣ ਲੱਗੇ ਜਿਉਂ ਕਰ ਖੂਹ ਹੋ ਨਿਕਲ ਗਲ ਵੱਧੇ ਪਾਣੀ, ਖੂਹ ਦੇ ਵਿੱਚੋਂ ਜੇ ਪਾਣੀ ਕੱਢਣਾ ਤੇ ਸਾਧ ਸੰਗਤ ਖੂਹ ਚੋਂ ਪਾਣੀ ਕੱਢਣ ਵਾਸਤੇ ਜਿਹੜੇ ਘੜੇ ਦੇ ਵਿੱਚ ਪਾਣੀ ਕੱਢਣਾ ਜਾਂ ਜਿਹੜੀ ਗਾਗਰ ਦੇ ਵਿੱਚ ਪਾਣੀ ਕੱਢਣਾ, ਜਿਹੜੀ ਬਾਲਟੀ ਨਾਲ ਪਾਣੀ ਕੱਢਣਾ ਖੂਹ ਦੇ ਵਿੱਚੋਂ, ਉਹਦਾ ਜਿਹੜਾ ਗਲਾ ਆ ਭਾਵੇਂ ਉਹ ਗਾਗਰ ਆ ਘੜਾ ਆ ਬਾਲਟੀ ਆ, ਜੇ ਉਹ ਘੜਾ ਗਾਗਰ ਉਹਦੇ ਗਲੇ ਨੂੰ ਰੱਸੇ ਨਾਲ ਬੰਨਣਾ ਪਊਗਾ, ਜੇ ਬਾਲਟੀ ਦੇ ਵਿੱਚੋਂ ਆਪਾਂ ਉਹਦੇ ਰਾਹੀਂ ਪਾਣੀ ਖੂਹ ਦੇ ਵਿੱਚੋਂ ਕੱਢਣਾ ਤੇ ਬਾਲਟੀ ਦਾ ਜਿਹੜਾ ਕੁੰਡਾ ਉਹਨੂੰ ਰੱਸੇ ਨਾਲ ਤੇ ਬੰਨਣਾ ਹੀ ਪਊਗਾ। ਜੇ ਆਪਾਂ ਕਹੀਏ ਵੀ ਇਹ ਗਾਗਰ ਨੂੰ ਰੱਸਾ ਵੀ ਨਾ ਪਾਈਏ, ਇਹਦਾ ਗਲ ਰੱਸੇ ਨਾਲ ਬੰਨੀਏ ਵੀ ਨਾ, ਬਾਲਟੀ ਦੇ ਕੁੰਡੇ ਨੂੰ ਰੱਸਾ ਵੀ ਨਾ ਪਾਈਏ ਤੇ ਖੂਹ ਦੇ ਵਿੱਚੋਂ ਪਾਣੀ ਵੀ ਨਿਕਲ ਆਵੇ, ਇਹ ਤਾਂ ਨਹੀਂ ਹੋ ਸਕਦਾ। ਬੇਮੁੱਖ ਬੰਦੇ ਕੋਲੋਂ ਕੰਮ ਕਿਵੇਂ ਲਓਗੇ? ਬੇਮੁੱਖ ਬੰਦੇ ਨੂੰ ਵੱਸ ਵਿੱਚ ਕਿਵੇਂ ਕਰੋਗੇ? ਪਾਉਣਾ ਹੀ ਪਊ ਰੱਸਾ ਗਲ ਫਿਰ ਉਹਦੇ, ਜਦੋਂ ਪਿਆਰ ਨਾਲ ਨਹੀਂ ਵੱਸ 'ਚ ਆਉਂਦਾ। ਭਾਈ ਗੁਰਦਾਸ ਜੀ ਕਹਿੰਦੇ ਜਿਉਂ ਕਰ ਖੂਹ ਹੋ ਨਿਕਲੈ ਗਲ ਵੱਧੇ ਪਾਣੀ, ਖੂਹ ਤੋਂ ਪਾਣੀ ਤਦ ਹੀ ਨਿਕਲਦਾ ਜਦ ਘੜੇ ਦਾ ਗਲਾ ਰੱਸੇ ਨਾਲ ਬੰਨ ਲਿਆ ਜਾਵੇ। ਐਸੇ ਹੀ ਜਿਹੜਾ ਬੇਮੁੱਖ ਬੰਦਾ ਆ ਉਹ ਘੜੇ ਵਾਂਗੂ ਬੰਨਿਆ ਹੀ ਕੰਮ ਦਿੰਦਾ, ਭਾਵ ਹੋਰ ਕੋਈ ਤਰੀਕਾ ਨਹੀਂ ਹੈਗਾ, ਨਿਮਰਤਾ ਨਾਲ ਵੱਸ ਵਿੱਚ ਨਹੀਂ ਆਉਂਦਾ। ਫਿਰ ਦੂਸਰਾ ਪ੍ਰਮਾਣ ਦਿੱਤਾ, ਜਿਉਂ ਮਣੀ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ, ਜਿਵੇਂ ਮਣੀ ਕਾਲੇ ਸੱਪ ਦੇ ਸਿਰ ਵਿੱਚ ਹੁੰਦੀ ਹੈ ਤੇ ਹੱਸ ਕੇ ਦੇ ਦੇਗਾ ਸਾਨੂੰ, ਪਿਆਰ ਕਰੀਏ ਉਹਨੂੰ ਸੱਪ ਨੂੰ ਵੀ ਮਣੀ ਦੇ ਦੇ ਸਾਨੂੰ, ਦੇ ਦੇਗਾ? ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਜਿਉਂ ਮਣੀ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ, ਹੱਸ ਕੇ ਕਦੀ ਨਹੀਂ ਦੇਣੀ ਜਾਣਦਾ, ਮਰ ਕੇ ਹੀ ਦਿੰਦਾ। ਭਾਵ ਜੇ ਉਹਦੇ ਸਿਰ ਚੋਂ ਮਣੀ ਕੱਢਣੀ ਹੈ ਤਾਂ ਸਾਧ ਸੰਗਤ ਫਿਰ ਸੱਪ ਨੂੰ ਮਾਰਨਾ ਪਏਗਾ। ਜ਼ਾਲਮ ਬੰਦੇ ਦਾ ਜ਼ੁਲਮ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਜੇ ਪਿਆਰ ਨਾਲ ਜ਼ਾਲਮ ਬੰਦਾ ਤੁਹਾਡੇ ਆਖੇ ਨਹੀਂ ਲੱਗਦਾ ਫਿਰ ਜੰਗ ਦੇ ਮੈਦਾਨ ਵਿੱਚ ਉਹਨੂੰ ਮਾਰਨਾ ਪਏਗਾ, ਤਾਂ ਉਹਦਾ ਜ਼ੁਲਮ ਤੇ ਉਹਦਾ ਅਤਿਆਚਾਰ ਮੁੱਕ ਸਕਦਾ। ਫਿਰ ਤੀਸਰਾ ਦ੍ਰਿਸ਼ਟਾਂਤ ਦਿੰਦੇ ਨੇ, ਜਾਣ ਕਥੂਰੀ ਮਿਰਗ ਤਨ ਮਰ ਮੁੱਕੈ ਆਣੀ, ਜਿਹੜੀ ਕਸਤੂਰੀ ਹੈ ਉਹ ਹਿਰਨ ਦੀ ਨਾਭੀ ਦੇ ਵਿੱਚ, ਪਰੰਤੂ ਉਹਨੂੰ ਕਹੀਏ ਪਿਆਰ ਨਾਲ ਕੱਢ ਲੈਣ ਦੇ, ਕਸਤੂਰੀ ਕੱਢਣ ਦੇਗਾ? ਜਦ ਮਰ ਕੇ ਮੁੱਕਦਾ ਤਾਂ ਹੀ ਸਾਧ ਸੰਗਤ ਲੋਕ ਉਹਦੀ ਨਾਭੀ ਵਿੱਚੋਂ ਕਸਤੂਰੀ ਕੱਢਦੇ, ਇਸ ਲਈ ਮਰਨ ਤੋਂ ਬਾਅਦ ਹੀ ਦਿੰਦਾ, ਹੱਸ ਕੇ ਨਹੀਂ ਦੇ ਸਕਦਾ। ਤੇਲ ਤਿਲ ਹੋ ਕਿਉਂ ਨਿਕਲ ਵਿਣ ਪੀੜੇ ਕਹਾਣੀ, ਜੇ ਤਿਲਾਂ ਦੇ ਵਿੱਚੋਂ ਤੇਲ ਕੱਢਣਾ ਚਾਹੁੰਦੇ ਤੇ ਕੀ ਕਰਨਾ ਪਊ, ਹੱਥ ਜੋੜ ਕੇ ਬੈਠੇ ਰਹੀਏ ਤਲਾਂ ਦੇ ਅੱਗੇ ਅਤੇ ਤੇਲ ਦੇ ਦਿਓ। ਤਲਾਂ ਦੇ ਵਿੱਚੋਂ ਜੇ ਤੇਲ ਕੱਢਣਾ ਤੇ ਉਹਦੀ ਕਹਾਣੀ ਕੋਹਲੂ ਦੇ ਵਿੱਚ ਪਾ ਕੇ ਕੱਢਣੀ ਪਊਗੀ, ਭਾਵ ਉਹਨਾਂ ਤਲਾਂ ਨੂੰ ਕੋਹਲੂ ਵਿੱਚ ਪੀੜਨਾ ਪਏਗਾ, ਤਾਂ ਉਹਨਾਂ ਦੇ ਵਿੱਚੋਂ ਤੇਲ ਜਿਹੜਾ ਉਹ ਸਾਨੂੰ ਪ੍ਰਾਪਤ ਹੋ ਸਕਦਾ ਹੈ। ਇਸ ਤਰ੍ਹਾਂ ਨਹੀਂ, ਵੱਖ ਵੱਖ ਪ੍ਰਮਾਣ ਦੇ ਕੇ ਬੇਮੁੱਖ ਬੰਦੇ ਦੀ ਹਾਲਤ ਦੱਸਦੇ ਨੇ ਵੀ ਬੇਮੁੱਖ ਬੰਦੇ ਦਾ ਇਸੇ ਤਰ੍ਹਾਂ ਟਾਕਰਾ ਕਰਨਾ ਪਏਗਾ। ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ, ਹੁਣ ਨਾਰੀਅਲ ਦੇ ਵਿੱਚੋਂ ਗਿਰੀ ਕੱਢਣੀ ਹੋਵੇ, ਖੋਪੇ ਦੇ ਵਿੱਚੋਂ ਗਿਰੀ ਕੱਢਣੀ, ਨਾਰੀਅਲ ਹੈ ਉਹਦੇ ਵਿੱਚ ਬੜੀ ਸਵਾਦ ਗਿਰੀ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਹੁਣ ਕੱਢਣ ਦਾ ਤਰੀਕਾ ਕੀ ਹੈ, ਉਹਦਾ ਨਾਰੀਅਲ ਦਾ ਮੂੰਹ ਭੰਨਣਾ ਪਊਗਾ। ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ, ਖੋਪੇ ਦੀ ਜਿਵੇਂ ਇਹੋ ਹੀ ਨਿਸ਼ਾਨੀ ਹੈ ਕਿ ਉਹਦਾ ਮੂੰਹ ਭੰਨੀਦਾ ਤਾਂ ਗਿਰੀ ਦਿੰਦਾ, ਮੂੰਹ ਭੰਨਣ ਤੋਂ ਬਿਨਾਂ ਗਿਰੀ ਆਪਾਂ ਖਾ ਨਹੀਂ ਸਕਦੇ, ਨਾਰੀਅਲ ਦਾ ਮੂੰਹ ਭੰਨਣ ਤੋਂ ਬਿਨਾਂ ਉਹ ਗਿਰੀ ਦਿੰਦਾ ਨਹੀਂ ਗਾ। ਇਸੇ ਤਰ੍ਹਾਂ ਬੇਮੁੱਖ ਲੋਹਾ ਸਾਦੀ ਹੈ ਵਗਦੀ ਵਾਦਾਣੀ, ਇਸੇ ਲਈ ਸਾਧ ਸੰਗਤ ਜਿਹੜਾ ਬੰਦਾ ਗੁਰੂ ਤੋਂ ਬੇਮੁੱਖ ਹੈ ਉਹ ਲੋਹੇ ਸਮਾਨ ਹੈ, ਉਸ ਦੇ ਸਿਰ ਦੇ ਉੱਤੇ ਵਦਾਣਾ ਦੀ ਥੌੜਿਆਂ ਦੀ ਜਦੋਂ ਸੱਟ ਪੈਂਦੀ ਹੈ ਨਾ ਤਾਂ ਹੀ ਸਿੱਧਾ ਹੁੰਦਾ ਉਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਜਿਹੜੇ ਬੇਮੁੱਖ ਸੀਗੇ ਨਾ ਉਹਨਾਂ ਨੂੰ ਸਿੱਧਿਆਂ ਕੀਤਾ, ਉਹਨਾਂ ਜੰਗ ਦੇ ਮੈਦਾਨ 'ਚ ਚਾਰ ਜੰਗਾਂ ਲੜੀਆਂ ਛੇਵੇਂ ਪਾਤਸ਼ਾਹ ਨੇ, ਤਕਰੀਬਨ 14 ਜੰਗਾਂ ਲੜੀਆਂ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ, ਤਾਂ ਉਹਨਾਂ ਨੇ ਜ਼ੁਲਮ ਦਾ ਟਾਕਰਾ ਕੀਤਾ ਔਰ ਇਹ ਦੱਸਿਆ ਕਿ ਨਾ ਕਿਸੇ 'ਤੇ ਜ਼ੁਲਮ ਕਰਨਾ, ਨਾ ਕਿਸੇ ਦਾ ਜ਼ੁਲਮ ਸਹਿਣਾ, ਨਾ ਕਿਸੇ ਨੂੰ ਆਪਣਾ ਭੈ ਦੇਣਾ, ਅਤੇ ਜੇ ਕੋਈ ਸਾਨੂੰ ਭੈ ਪਾਉਣ ਦੀ ਕੋਸ਼ਿਸ਼ ਕਰੇ, ਸਾਨੂੰ ਡਰਾਉਣ ਦੀ ਕੋਸ਼ਿਸ਼ ਕਰੇ ਤਾਂ ਅਸੀਂ ਡਰਨਾ ਵੀ ਨਹੀਂ। ਇਸ ਲਈ ਸ਼ਹਾਦਤਾਂ ਵੀ ਹੋਈਆਂ, ਪਰ ਸ਼ਹਾਦਤਾਂ ਦੇ ਨਾਲ ਨਾਲ ਜ਼ੁਲਮ ਅਤੇ ਜ਼ਬਰ ਦਾ ਟਾਕਰਾ ਜੰਗ ਦੇ ਮੈਦਾਨ ਵਿੱਚ ਜੂਝ ਕੇ ਵੀ ਕੀਤਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਬੇਮੁੱਖ ਬੰਦਾ ਨਾ, ਜਿਵੇਂ ਨਾਰੀਅਲ ਦੇ ਵਿੱਚੋਂ ਗਿਰੀ ਕੱਢਣੀ ਹੋਵੇ ਤਾਂ ਉਹਦਾ ਮੂੰਹ ਭੰਨਣਾ ਪੈਂਦਾ, ਤਿਲਾਂ ਦੇ ਵਿੱਚੋਂ ਤੇਲ ਕੱਢਣਾ ਹੋਵੇ ਤਾਂ ਉਹਨਾਂ ਨੂੰ ਕੋਹਲੂ ਵਿੱਚ ਪੀੜਨਾ ਪੈਂਦਾ, ਹਿਰਨ ਦੀ ਨਾਭੀ ਦੇ ਵਿੱਚੋਂ ਕਸਤੂਰੀ ਕੱਢਣੀ ਹੋਵੇ ਤਾਂ ਹਿਰਨ ਨੂੰ ਮਾਰਨਾ ਪੈਂਦਾ, ਕਾਲੇ ਸੱਪ ਦੇ ਸਿਰ ਵਿੱਚੋਂ ਮਣੀ ਕੱਢਣੀ ਹੋਵੇ ਤਾਂ ਸੱਪ ਮਾਰਨਾ ਪੈਂਦਾ, ਜੇ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਤਾਂ ਘੜੇ ਜਾਂ ਗਾਗਰ ਦਾ ਗਲਾ ਰੱਸੇ ਨਾਲ ਬੰਨਣਾ ਪੈਂਦਾ। ਇਸੇ ਲਈ ਜਿਹੜੇ ਬੇਮੁੱਖ ਲੋਕ ਆ, ਜਿਹੜੇ ਗੁਰੂ ਦਰ ਨਾਲ ਗੁਰੂ ਘਰ ਨਾਲ ਈਰਖਾ ਕਰਦੇ ਆ, ਦਵੈਸ਼ ਰੱਖਦੇ ਆ, ਜਾਂ ਜ਼ੁਲਮ ਅਤਿਆਚਾਰ ਕਰਨ ਵਾਲੇ ਲੋਕ ਆ, ਉਹਨਾਂ ਨੂੰ ਸੁਧਾਰਨ ਵਾਸਤੇ ਸ਼ਸਤਰ ਉਠਾਉਣਾ ਪੈਂਦਾ, ਹਥਿਆਰ ਚੁੱਕਣਾ ਪੈਂਦਾ, ਸ਼ਮਸ਼ੀਰ ਦੇ ਮੁੱਠੇ 'ਤੇ ਹੱਥ ਲੈ ਕੇ ਜਾਣਾ ਪੈਂਦਾ। ਇਸੇ ਲਈ ਉਹਨਾਂ ਲੋਕਾਂ ਦਾ ਇਲਾਜ ਹੀ ਇਹ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਅਣਖ ਦੇ ਨਾਲ ਜਿੱਥੇ ਜੀਣ ਦੀ ਜਾਚ ਦੱਸੀ ਹੈ, ਗੈਰਤ ਦੇ ਨਾਲ ਚੜ੍ਹਦੀ ਕਲਾ ਨਾਲ ਜਿੱਥੇ ਜਿਉਣ ਦਾ ਢੰਗ ਆਪਣੇ ਗੁਰੂ ਕੇ ਸਿੱਖਾਂ ਨੂੰ ਸਿਖਾਇਆ, ਉੱਥੇ ਮੇਰੇ ਦਾਤੇ ਸ਼ਹਿਨਸ਼ਾਹ ਨੇ ਸਾਧ ਸੰਗਤ ਸੰਸਾਰ ਜਗਤ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਸਰਬੱਤ ਦਾ ਭਲਾ, ਨਿਮਰਤਾ, ਪਿਆਰ ਵੀ ਸਿਖਾਇਆ। ਜਿੱਥੇ ਸੰਤ ਪੁਣਾ ਉੱਥੇ ਨਾਲ ਸਿਪਾਹੀ ਪੁਣਾ ਵੀ ਸਿਖਾਇਆ, ਜਿੱਥੇ ਦੇਗ ਚਲਾਉਣ ਦੀ ਪ੍ਰੇਰਨਾ ਦਿੱਤੀ ਉੱਥੇ ਤੇਗ ਵਾਹੁਣ ਦੀ ਪ੍ਰੇਰਨਾ ਵੀ ਦਿੱਤੀ, ਜਿੱਥੇ ਭਗਤੀ ਦੀ ਗੱਲ ਕੀਤੀ ਉੱਥੇ ਨਾਲ ਨਾਲ ਸ਼ਕਤੀ ਦੀ ਗੱਲ ਵੀ ਕੀਤੀ, ਜਿੱਥੇ ਪੀਰੀ ਦੀ ਗੱਲ ਕੀਤੀ ਉੱਥੇ ਨਾਲ ਨਾਲ ਮੀਰੀ ਦੀ ਬਾਤ ਵੀ ਪਾਈ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਉਸੇ ਪ੍ਰਥਾਏ ਹੀ ਪ੍ਰਮਾਣ ਕਰਦੇ ਨੇ, ਬੇਮੁੱਖ ਲੋਹਾ ਸਾਧੀ ਹੈ ਵਗਦੀ ਵਾਦਾਣੀ, ਜਿਹੜਾ ਗੁਰੂ ਤੋਂ ਬੇਮੁੱਖ ਬੰਦਾ ਉਹ ਲੋਹੇ ਦੇ ਸਮਾਨ ਹੈ, ਅਤੇ ਲੋਹੇ ਦੇ ਉੱਤੇ ਵਦਾਨਾਂ ਦੀਆਂ ਹਥੌੜਿਆਂ ਦੀਆਂ ਸੱਟਾਂ ਜਦੋਂ ਪੈਂਦੀਆਂ ਅਤੇ ਤਾਂ ਫਿਰ ਉਹ ਸਿੱਧਾ ਹੋ ਜਾਂਦਾ, ਸਿੱਧਾ ਰਹਿੰਦਾ। ਬੇਮੁੱਖ ਲੋਕ, ਮਨਮੁੱਖ ਲੋਕ ਜਿਹੜੇ, ਉਹਨਾਂ ਨੂੰ ਇਸੇ ਤਰ੍ਹਾਂ ਹੀ ਸਿੱਧੇ ਕੀਤਾ ਜਾ ਸਕਦਾ, ਜਿਹੜੇ ਨਿਮਰਤਾ ਅਤੇ ਪਿਆਰ ਨਾਲ ਵਸ ਵਿੱਚ ਨਹੀਂ ਆਉਂਦੇ।